सतनाम श्री वाहे गुरु साहिब जी निलावल महला पहला शांत बखड़ी प्रसाद मंद नवेलिया गोल आईगा मत की दार करी हर लेवलाई राम कण कण विच रमिया होया एक ओंकार
ਇਹ ਲੰਬੀ ਕਾਰ ਰੇਖਤੀ ਭਾਸ਼ਾ ਦਾ ਉਹ ਪ੍ਰਤੀਕ ਹੈ ਜਿਹੜੀ ਸਾਨੂੰ ਇਹ ਸਮਝ ਦੇ ਰਹੀ ਹੈ ਕਿ ਵਾਹਿਗੁਰੂ ਨਿਰੰਤਰ ਲਗਾਤਾਰ ਕਦੀ ਕਦੀ ਨਹੀਂ ਕੋਈ ਵਿਸ਼ੇਸ਼ ਥਿੱਤ ਨਹੀਂ ਹੈ ਕਿ ਜਿੱਦਣ ਭਗਵਾਨ ਦਾ ਜਨਮ ਹੁੰਦਾ। ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਬਚਨ ਕਿਹਾ ਜੇ ਕਿਸੇ ਖਾਸ ਥਿੱਤ ਨੂੰ ਹੀ ਭਗਵਾਨ ਦਾ ਜਨਮ ਹੋਣਾ ਹੁੰਦਾ ਤੇ ਸੰਸਾਰ ਵਾਲਿਆਂ ਨੇ ਲਗਭਗ 365 ਦਿਨ ਸਾਲ ਦੇ ਮੰਨੇ ਆ, ਉਸ ਤੋਂ ਪਹਿਲਾਂ ਜਿਹੜੇ 364 ਦਿਨ ਸੀ ਕੀ ਭਗਵਾਨ ਹੈ ਹੀ ਨਹੀਂ ਸੀ। ਬਾਕੀਆਂ ਥਿੱਤਾਂ ਨੂੰ ਪਾਸੇ ਰੱਖ ਦਿੱਤਾ ਤੇ ਇੱਕ ਥਿੱਤ ਨੂੰ ਮਿਥ ਲਿਆ ਕਿ ਇਹ ਥਿੱਤ ਜਿਹੜੀ ਹੈ, ਇਹ ਤਰੀਕ ਜਿਹੜੀ ਹੈ, ਇਹ ਦਿਨ ਹੈ ਜੋ ਇਹ ਅਸ਼ਟਮੀ ਦੇ ਦਿਨ ਭਗਵਾਨ ਜੰਮਿਆ। ਤੇ ਮਹਾਰਾਜ ਸਾਨੂੰ ਸਵਾਲ ਕਰਦੇ, ਸਗਲ ਥੀਤ ਪਾਸ ਡਾਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾ ਸੀ, ਇੱਦਾਂ ਦੀ ਮਨੌਤ ਨੂੰ ਮੰਨਣ ਵਾਲਿਆਂ ਪ੍ਰਤੀ ਸਿੱਖਾਂ ਦੀ ਜੋ ਹੁਕਮ ਹੈ ਸਾਧ ਸੰਗਤ, ਮਤਲਬ ਇਹ ਨਹੀਂ ਕਿ ਸਿੱਖ ਕੋਈ ਖਾਸ ਦਿਨ ਵੇਖੇ ਤੇ ਫਿਰ ਉਦਾਂ ਦੇ ਸੋਹਲੇ ਗਾਣੇ ਸ਼ੁਰੂ ਕਰ ਦਿੱਤੇ ਜਿੱਦਾਂ ਦੀ ਪ੍ਰਵਿਰਤੀ ਅੱਜ ਬਣੀ ਹੈ ਸਾਡੀ, ਜਾਂ ਬੰਦਿਆਂ ਨੂੰ ਪ੍ਰਭਾਵਿਤ ਕਰਨ ਵਾਸਤੇ ਤੇ ਜਾਂ ਆਪ ਪੈਸਿਆਂ ਤੋਂ ਪ੍ਰਭਾਵਿਤ ਹੋ ਕੇ। ਹਜ਼ੂਰ ਕਹਿੰਦੇ ਸਗਲ ਥੀਤ ਪਾਸਦਾਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾ ਥੀ। ਇਹ ਜਗਤ ਦੀ ਮਨੌਤ ਹੈ ਕਿ ਗੁਰੂ ਦਾ ਫੈਸਲਾ ਕੀ ਹੈ, ਭਰਮੇ ਭੁੱਲੇ ਨਰ ਕਰਤ ਕਚਰਾਇਣ, ਭਰਮ ਚ ਭੁੱਲੇ ਹੋਏ ਕੱਚੀਆਂ ਬਾਤਾਂ ਕਰ ਰਹੇ ਨੇ, ਜਦਕਿ ਅਸਲੀਅਤ ਇਹ ਹੈ ਕਿ ਜਨਮ ਮਰਨ ਤੇ ਰਹਿਤ ਨਰਾਇਣ। ਮੇਰੇ ਵਾਹਿਗੁਰੂ ਜੀ ਨੂੰ ਕੋਈ ਹਰੀ ਕਵੇ, ਕੋਈ ਭਗਵਾਨ ਕਵੇ, ਕੋਈ ਖੁਦਾ ਕਵੇ, ਕੋਈ ਪਰਮੇਸ਼ਰ ਕਵੇ, ਕੁਝ ਵੀ ਕਹਿ ਕੇ ਬੁਲਾਵੇ, ਪਰ ਉਹਦਾ ਇਹ ਉੱਤਮ ਗੁਣ ਹੈ ਜੋ ਸਾਨੂੰ ਗੁਰੂ ਸਾਹਿਬ ਜੀ ਨੇ ਦੱਸਿਆ ਵੀ ਭਾਗਾਂ ਵਾਲਿਓ ਇਹ ਮਤ ਸੋਚਿਓ ਕਿ ਅੱਜ ਭਗਵਾਨ ਦਾ ਜਨਮ ਦਿਨ ਹੈ। ਭਗਵਾਨ ਜਨਮ ਤੇ ਮਰਨ ਤੋਂ ਰਹਿਤ ਹੈ ਤੇ ਸਾਡਾ ਜਿਹੜਾ ਅਸੀਂ ਗੁਰੂ ਦੀ ਗੱਲ ਕਰਨ ਵਾਲੇ ਹਾਂ ਨਾ, ਸਾਡਾ ਵੱਡਾ ਪ੍ਰਤੀਬੰਧ ਅਸੀਂ ਦੁਨੀਆਂ ਨੂੰ ਦੱਸਣਾ, ਨਾ ਕਿ ਦੁਨੀਆਂ ਦੇ ਪ੍ਰਭਾਵ ਥੱਲੇ ਆ ਕੇ ਅਸੀਂ ਵੀ ਉਸੇ ਚਾਲ ਚ ਬਹਿਣਾ। ਜਿਹਨੂੰ ਅਸੀਂ ਪ੍ਰਚਾਰ ਕਹਿੰਦੇ ਹਾਂ ਤੇ ਪ੍ਰਚਾਰ ਦਾ ਮੂਲ ਸਰੋਤ ਕੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਜਿਹਦੇ ਚੋਂ ਵਾਹਿਗੁਰੂ ਜੀ ਦੇ ਦਰਸ਼ਨ ਹੁੰਦੇ ਆ। ਇਹਦੇ ਹੀ ਉੱਤਮ ਗੁਣ ਹੈ ਕਿ ਉਹ ਆਜ਼ੂਨੀ ਹੈ, ਉਹ ਜੀਵ ਜਲ ਜਾਣੀ ਚਾਹੀਦੀ। ਮਹਾਰਾਜ ਕਹਿੰਦੇ ਜਿਹੜੀ ਭਗਵਾਨ ਨੂੰ ਜੂਨਾ ਵਿੱਚ ਆਖਦੀ ਹੈ, ਜਿਹੜਾ ਅਕਾਲ ਹੈ, ਨਿਰਭਉ ਹੈ, ਆਪਣੇ ਆਪ ਤੋਂ ਸਹਿ ਭੰਗ ਹੈ, ਆਪਣੇ ਆਪ ਤੋਂ ਪ੍ਰਕਾਸ਼ਮਾਨ, ਉਹਦਾ ਇਹ ਵੀ ਗੁਣ ਹੈ ਕਿ ਉਹ ਆਜ਼ੂਨੀ ਹੈ। ਉਹ ਜੂਨ ਵਿੱਚ ਨਹੀਂ ਆਇਆ ਕਿ ਫਲਾਣੀ ਜੂਨ ਚ ਫਲਾਣੇ ਰੂਪ ਵਿੱਚ, ਇਸ ਲਈ ਉਹਨੂੰ ਨਿਰੰਕਾਰ ਕਿਹਾ ਸਤ ਸੰਗਤ। ਉਹ ਕੀ ਹੈ, ਇੱਕ ਓਅੰਕਾਰ, ਜ਼ਰੇ ਜ਼ਰੇ ਵਿੱਚ, ਕਣ ਕਣ ਵਿੱਚ, ਪਾਤੀ ਪਾਤੀ ਜੀਓ। ਇੱਕ ਭਗਵਾਨ ਦੀ ਪੂਜਾ ਵਾਸਤੇ ਜਿਹੜੀਆਂ ਫੁੱਲਾਂ ਪੱਤੀਆਂ ਨੂੰ ਤੋੜ ਰਹੀਆਂ ਨਾ ਜਿੰਦੇ, ਸਤਿਗੁਰੂ ਜੀ ਕਹਿੰਦੇ ਜਿਹਨੂੰ ਤੋੜ ਰਹੀਆਂ ਉਸ ਪੱਤੀ ਦੇ ਅੰਦਰ ਵੀ ਜਿੰਦ ਹੈ, ਵਾਹਿਗੁਰੂ ਜੀ ਦੀ ਅੰਸ਼ ਹੈ ਉਹਦੇ ਅੰਦਰ। ਪਾਤੀ ਤੋੜੈ ਮਾਲਨੀ, ਹੁਣ ਇਹ ਗੁਰਮਤ ਦਾ ਸਿਧਾਂਤ ਹੈ ਜੇ ਇਹਨੂੰ ਨਾ ਸਮਝਿਆ। ਹਾਂ ਇੱਕ ਮੈਂ ਬੇਨਤੀ ਤੁਹਾਨੂੰ ਕਰਦਾ, ਬਹੁਤ ਵਾਰੀ ਮਨ ਦੇ ਵਿੱਚ ਇਹ ਭਰਮ ਪੈਦਾ ਹੋ ਜਾਂਦਾ ਜਾਂ ਕੁਝ ਇਸ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਕਿ ਅਸੀਂ ਕਹਿੰਦੇ ਹਾਂ ਵੇਖੋ ਜੀ ਫਲਾਣੇ ਦਾ ਨਾਮ ਤੇ ਲਿਆ ਹੀ ਹੈ ਨਾ ਜੀ ਬਾਣੀ ਚ। ਗੁਰੂ ਸਾਹਿਬ ਜੀ ਦੇ ਬਾਣੀ ਦੇ ਅੰਦਰ ਜਾਂ ਭਗਤ ਸਾਹਿਬਾਨਾਂ ਨੇ ਬਾਣੀ ਦੇ ਅੰਦਰ ਜਦੋਂ ਵਾਹਿਗੁਰੂ ਜੀ ਦੀ ਗੱਲ ਕੀਤੀ ਤੇ ਤੁਲਨਾ ਐਗਜ਼ਾਮਪਲ ਦੇਣ ਵਾਸਤੇ ਕੀਤੀ, ਜਿਹਨੂੰ ਵੀ ਦੁਨੀਆਂ ਵੱਡਾ ਸਮਝਦੀ ਸੀ ਉਹਦੇ ਨਾਲ ਉਦਾਹਰਣ ਦੇ ਕੇ ਸਮਝਾਉਣ ਦਾ ਯਤਨ ਕੀਤਾ। ਕਿਤੇ ਪਰਮੇਸ਼ਰ ਨੂੰ ਸੂਰਜ ਵੱਤ ਕਿਹਾ, ਕਿਤੇ ਪਰਮੇਸ਼ਰ ਨੂੰ ਸਾਗਰ ਸਮੁੰਦਰ ਵੀ ਕਿਹਾ, ਤੂੰ ਸਾਗਰੋ ਰਤਨਾਗਰੋ, ਕਿਤੇ ਗੁਰਮੁਖਾਂ ਦੀ ਤੁਲਨਾ ਜਾਂ ਪਰਮੇਸ਼ਰ ਦੀ ਤੁਲਨਾ ਹੰਸ ਦੇ ਵੱਤ ਵੀ ਕੀਤੀ। ਹੁਣ ਇਹ ਇੱਕ ਪਹਿਲੂ ਹੈ, ਵੈਸੇ ਮੰਨ ਲਓ ਆਪਾਂ ਇੱਕ ਉਦਾਹਰਣ ਵਜੋਂ ਜੇ ਸਾਗਰ ਮੰਨ ਲਈਏ ਵੀ ਸਾਗਰ ਦੇ ਤੁਲ ਉਦਾਹਰਣ ਹੈ, ਇਹ ਨਹੀਂ ਕਿ ਸਾਗਰ ਰੱਬ ਹੋ ਗਿਆ ਤੇ ਅਸੀਂ ਸਮੁੰਦਰ ਨੂੰ ਪੂਜਣ ਲੱਗ ਪਈਏ, ਸਿਰਫ ਇੱਕ ਐਗਜ਼ੈਂਪਲ ਹੈ ਤੇ ਐਗਜ਼ੈਂਪਲ ਬਰਾਬਰੀ ਨਹੀਂ ਹੁੰਦੀ ਗੁਰਮੁਖੋ, ਇਹ ਇੰਨੀ ਕੁ ਸਮਝ ਰੱਖ ਲਈਏ। ਕਦੀ ਰੁੱਖਾਂ ਦੇ ਨਾਲ ਚੰਦਨ ਦੇ ਨਾਲ ਉਦਾਹਰਣ ਦਿੱਤੀ ਜਾਂਦੀ ਹੈ, ਕਦੀ ਸਮੁੰਦਰ ਦੇ, ਹੁਣ ਸਮੁੰਦਰ ਦਾ ਜੇ ਕੌਗਣ ਵੇਖੀ ਉਹ ਅੰਦਰੋਂ ਖਾਰਾ ਹੈ, ਜਿੰਨਾ ਮਰਜ਼ੀ ਵੱਡਾ ਹੋਵੇ ਫਿਰ ਵੀ ਉਹਦੀ ਇੱਕ ਸੀਮਾ ਹੈ। ਸਿਰਫ ਇੱਕ ਪਹਿਲੂ ਹੈ ਸਮਝਾਉਣ ਵਾਸਤੇ, ਜਦੋਂ ਉਦਾਹਰਣ ਦਿੱਤੀ ਜਾਂਦੀ ਹੈ ਤਾਂ ਕਦੀ ਵੀ ਤੁਲਨਾ ਨਹੀਂ ਹੁੰਦੀ, पर साड़ी छोटी मत कई बार उदाहरण को बराबरी समझ लैंदी है। बहुत सारिया उदाहरण शब्द विचारना है समय की सीमा च, इस वास्ते मैं प्रमाणा वाल बहुता ना जावा, पर इना जरूर असि अपनी बुद्धि के कवाड़ खोलन का यतन करिए कि हर शायद जिन्हों दुनिया वड्डा समझदी सी, दुनिया शक्तिशाली समझदी सी, ते सानू समझाउण वास्ते महाराज ने आख्या कि तुसी ऐ मान लो कि वाहिगुरु उहदे वर्गा है, पर इनू तुलना बराबरी ना समझना सिर्फ उदाहरण है समझाउण वास्ते। इसे तरह कथा करदिया जदों कई बार उदाहरण दिती जांदी है ते छोटी मानसिकता जिहड़ी है समझ लैंदी है कि शायद बराबरी कर दिती है। आपां कई बार एक उदाहरण दिंदे आ कि संत बाबा जरनैल सिंह जी होरां ने श्री अकाल तख्त साहब उदा ही मुकाबला किया जिवें चमकौर की गढ़ी दे विच 40 सिंघां ने किया। हुण यह उदाहरण है, बराबरी नहीं है, तो जे किसी की मानसिकता छोटी हो तो गुरमुखो वह समझ ले भी बल्ले बल्ले संत बाबा जरनैल सिंह की तुलना तो गुरु गोबिंद सिंह जी ने कर दी। श्री गुरु ग्रंथ साहब जी महाराज सच्चे पातशाह जी की हजूरी च बैठे गुरमुख प्यारे हो, गुरु के बोध में जुड़ वाले हो, एक गल चंगी तरह हिरदे से लिख लो कि गुरु गोबिंद सिंह जी की तुलना दे नाल तुलना किसी की भी नहीं हो सकती, तेरे वर्गा दुनिया से कोई नहीं है महाराज। कादरे हर कार बेक सारा यार, वह शहनशाह बादशाह दरवेश बराबर, वह मुसलमान दरवेश कहता कि हे कलगिया वाले पातशाह तेरे वर्गा कोई नहीं हो सकता। पर असीं उदाहरण दिंदे आ, उदाहरण का मतलब कभी बराबरी नहीं हुंदी गुरमुखो। असीं बाणी च अणगिणत दित्तियां हुई उदाहरणां नूं बराबरी समझण लग पैंदे, शायद इस बंदे नूं भगवान कह दिता, जबकि भगवान का गुण की है अजूनी सहभंग अकाल कार कहती सर्व व्यापक, किसी एक शहर विच नहीं, किसी एक बिल्डिंग विच नहीं, किसी एक चिन्ह विच नहीं। तो शब्द के आदि विच महाराज ने साडे ते रहमत की, धन गुरु नानक हजूर ने एक ओंकार। फिर आप जे उदाहरण देनी हो ना तो मैं यह शब्द वरतांगा, एक ओंकार जड़ा वह सागर वांग गहरा है, जिनी चुब्बी लाउंदे जाओगे, सारी श्री गुरु ग्रंथ साहिब महाराज की बाणी एक ओंकार की चुब्बी है। हुण मेरिया नजर च समुंदर तो वड्डा कुछ नहीं, तो मैं उदाहरण दियांगा कि समुंदर जिन्ना गहरा है पर समुंदर का भी पारावार पाया जा सकता, एक ओंकार की थां पाउणी साडी मानसिकता दे वस विच नहीं है। यह ऐसा गुरु नानक का लोगो ब्रांड है जिदे अंदर पता नहीं किन्ना कुछ छुपया होया, सारी श्री गुरु ग्रंथ साहिब की बाणी एक ओंकार की व्याख्या कर रही है, एक ओंकार सारिया च निरंतर रमिया होया। तो जे असी झलक पानी है तो साडे कोल वसीला की है, सतगुर प्रसाद, गुरु की बख्शिश। गुरु की बख्शिश किस रूप च वरत रही है, शब्द रूप च वरत रही है। सोझी गुरु द्वारा हुए सोझी पाए से उपदेश रूप च वरत रही है। तो जी ये समझ विच आ गया सानू सारी तत् गुरमत समझ आ जाएगी। एक एक दूजी ते गल ही मुक गई ना साध संगत जी, सिख मत सब बुद्ध तुम्हारी, मंदिर छावां तेरे तुझ बिन अवर ना, सारे गज के कहो सर, एक बारी रिपीट कर लियो शायद लिखा जाए हिरदे ते, अवर न जाना मेरे साहेबा तुझ बिन, अवर न जाना मेरे साहेबा, अवर न जाना मेरे साहेबा तुझ बिन, अवर न जाना मेरे साहेबा, अवर न मैं जानता ही नहीं जी ए तो वड्डी गल की होनी है। दुनिया चर्चा करती है मैं एक तो बिना जानता ही नहीं, तेरे तो बिना जानते कोई कहेगा नहीं वो एडा वड्डा, तो मैं कहांगा मेरा साहेब ए कुल कोई नहीं है, मैं नहीं जानता। जदों हां पहला कितने कितने भटके इस गल की कोई पता नहीं, गरंटी नहीं, साडे पुरखे जां असीं की करदे रहे हां ਜਦੋਂ ਤੂੰ ਤੇਰੇ ਚਰਨੀ ਲੱਗੇ ਆ, ਮਸਤਕ ਤੇਰੇ ਚਰਨਾਂ ਚ ਰੱਖਿਆ, ਤੇ ਸਿੱਖ ਦੀ ਰੂਹ ਵਿੱਚੋਂ ਕੀ ਆਵਾਜ਼ ਨਿਕਲਦੀ ਹੈ, ਪਾਏ ਗਹੇ ਜੱਬ ਤੇ ਤੁਮਰੇ, ਗਹੇ ਪਕੜੇ ਨੇ, ਪਾਏ ਗਹੇ ਜਦੋਂ ਤੋਂ ਤੇਰੇ ਚਰਨ ਪਕੜੇ ਆ ਪਾਤਸ਼ਾਹ, ਤਬ ਤੇ ਕੋ ਗੱਜ ਕੇ ਆਖੋ ਨਾ, ਤਬ ਤੇ ਕੋ ਆਖ ਤੜੇ ਨੀ ਆਨਿਓ, ਆਤਮ ਵਿਸ਼ਵਾਸ ਨਾਲ ਆਖੋ, ਮੈਂ ਨੀ ਵੇਖਦਾ ਕਿਸੇ ਨੂੰ, ਮੈਂ ਨੀ ਸੋਲੇ ਗਾਉਂਦਾ ਕਿਸੇ ਦੇ, ਕਿਉਂਕਿ ਮੇਰੇ ਗੁਰੂ ਨੇ ਮੈਨੂੰ ਇਹ ਦਾਤ ਦਿੱਤੀ ਹੈ, ਤੁਮ ਗਾਵੋ ਮੇਰੇ ਗੁਰਮੁਖੋ, ਐਨਰਜੀ ਚ ਕਿਆ ਕਰ, ਤੁਹਾਡੀ ਰੂਹ ਵਿੱਚੋਂ ਨਿਕਲਣ ਦਾ ਇਹ ਬਚਨ, ਮੈਨੂੰ ਗੁਰੂ ਨੇ ਕੀ ਸਿੱਖਿਆ ਦਿੱਤੀ ਹੈ, ਜੇ ਸੋਲੇ ਗਾਉਣੇ ਆ ਤੇ ਦੋ ਟੱਕਿਆਂ ਦੇ ਬੰਦਿਆਂ ਦੇ ਸੋਲੇ ਚਾਰ ਛਿੱਲਣਾ ਵਾਸਤੇ ਨਾ ਗਾਉਂਦਾ, ਫਿਰ ਜੇ ਸਿਫਤ ਸਲਾਹ ਗਾਉਣੀ ਹੈ ਤੇ ਮਰ ਮਿਟਣ ਤੇ ਜੰਮਣ ਵਾਲਿਆਂ ਦੀ ਨਹੀਂ, ਕਿਹਦੀ ਗਾਉਣੀ ਹੈ ਜੀ, ਤੁਮ ਗਾਵੋ ਮੇਰੇ, ਬੋਲੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਇਸ ਵਾਸਤੇ ਮੈਨੂੰ ਕਲਗੀਆਂ ਵਾਲੇ ਸਾਹਿਬ ਨੇ ਦ੍ਰਿੜ ਕਰਵਾਇਆ ਕਿ ਠੀਕ ਹੈ, ਪਿਛਲੀ ਆਗਿਆ ਸਮਝ ਚੱਲੋ, ਆਨੰਦ ਲਾਲਾ ਭਾਈ ਸਾਹਿਬ ਦੇ ਬਚਨ ਪੜ੍ਹਦੇ ਹਾਂ ਆਪਾਂ, ਪਾਤਸ਼ਾਹ ਜੋ ਬੀਤੀ ਸੋ ਬੀਤੀ, ਤੇ ਇੱਕ ਆਹਿਦ ਲੈ ਕੇ, ਇੱਕ ਕੌਲ ਲੈ ਕੇ, ਇੱਕ ਕਮਿਟਮੈਂਟ ਗੁਰੂ ਦੇ ਨਾਲ ਕਰਕੇ, ਜਿੰਨੇ ਕੁ ਤੁਸੀਂ ਸੁਣ ਰਹੇ ਹੋ, ਪਿਛਲੀ ਦੇ ਉੱਤੇ ਕਾਂਟਾ ਫੇਰੋ, ਪਤਾ ਨੀ ਕਿੰਨੇ ਕੁ ਪਖੰਡੀ ਆ ਜਿਹੜੇ ਰੂਹਾਂ ਰਾਵਾਂ ਵਾਲੇ ਤੁਰੇ ਫਿਰ ਰਹੇ ਨਾ, ਚ ਬੜਾ ਬੋਲਬਾਲਾ ਹੈ। ਸਤ ਸੰਗਤ ਜੀ, ਸੱਚ ਦੇ ਸੂਰਜ ਦੇ ਸਾਹਮਣੇ ਇਹ ਟਿਮ ਟਮਾਉਂਦੇ ਦੀਵੇ ਕਿੱਥੇ ਜਗ ਸਕਦਾ, ਜਿਹੜੇ ਤਾਰੇ ਆ ਕਿੱਥੇ ਟੇਕ ਸਕਦੇ, ਕਿਹਾ ਨਾ ਜੀ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ। ਹੁਣ ਉਹ ਟਿਮ ਟਮਾਉਂਦੇ ਕਿਉਂ ਨੇ, ਕਿ ਭਰਮ ਦੀ ਬੁਨਿਆਦ ਉੱਤੇ ਟਿਕੇ ਹੋਏ ਆ, ਜਿਹੜੇ ਕਹਿੰਦੇ ਲੋਕਾਂ ਦਾ ਧਰਮ ਬਦਲਦੇ ਆ ਅਸੀਂ, ਉਹਨਾਂ ਕੋਲ ਕੀ ਹੈ, ਸਿਰਫ ਭੁਲੇਖਾ, ਸਿਰਫ ਧੋਖਾ, ਕਿ ਕਿਸੇ ਮੁਰਦੇ ਨੂੰ ਜਵਾ ਸਕਦੇ ਹਾਂ, ਕਿਸੇ ਦੀ ਬਿਮਾਰੀ ਅਸੀਂ ਪੱਥਰੀਆਂ ਕੱਢ ਦਿੰਦੇ ਹਾਂ, ਕਿਸੇ ਦੀਆਂ ਰੂਹਾਂ ਕੱਢ ਦਿੰਦੇ ਹਾਂ, ਭੂਤ ਕੱਢ ਦਿੰਦੇ ਹਾਂ, ਸਿਰਫ ਲੋਕਾਂ ਨੂੰ ਮਾਨਸਿਕ ਭਰਮ ਵਿੱਚ ਪਾ ਰਹੇ ਆ। ਸਿੱਖ ਦਾ ਦ੍ਰਿੜ ਨਿਸ਼ਚਾ, ਜਿੰਨੇ ਤੁਸੀਂ ਭਾਗਾਂ ਵਾਲੇ ਗੁਰਮੁਖ ਸੁਣ ਰਹੇ ਹੋ, ਤੁਹਾਡੇ ਚਰਨਾਂ ਚ ਬੇਨਤੀ ਹੈ, ਇਹ ਸਿਰਫ ਪੜ੍ਹਨਾ ਤੇ ਸੁਣਨਾ ਨੀ ਵੀ ਗੁਰਦੁਆਰੇ ਦੇ ਸਪੀਕਰ ਤੇ ਲੱਗ ਗਿਆ ਜਾਂ ਟੈਲੀਵਿਜ਼ਨ ਤੇ ਲੱਗ ਗਿਆ ਤੇ ਅਸੀਂ ਕੰਮ ਕਾਜ ਕਰਨ ਲੱਗ ਪਏ, ਇਹਦੇ ਨਾਲ ਆਪਣੀ ਵਚਨਬੱਧਤਾ ਕਾਇਮ ਕਰਨੀ ਹੈ ਕਿ ਜਦੋਂ ਦਾ ਤੇਰੇ ਚਰਨਾਂ ਨਾਲ ਲੱਗਿਆ, ਪਿਛਲੀ ਬੀਤ ਗਈ ਤੇ ਘੱਟੋ ਘੱਟ ਅੱਜ ਜੇ ਜਿਹਨ ਚ ਪੈ ਰਹੀ ਹੈ ਤੇ ਅੱਜ ਇਹ ਕੌਲ ਕਰੀਏ, ਪਾਏ ਗਹੇ ਜੱਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਣ ਪੁਰਾਣ ਅਨੇਕ ਕਹਿ ਮੈਂ ਨੀ ਜਾਣਦਾ, ਅਨੇਕ ਕਹਿ ਮਤ ਇੱਕ ਨਾ ਜਾਣੇ। ਮੈਨੂੰ ਇੱਕੋ ਗੱਲ ਸਮਝ ਆਈ ਕਿ ਸਗਲ ਦੁਆਰ ਕਹੋ ਛਾਡ ਕੇ, ਬੋਲੋ ਭੈਣੋ, ਸਗਲ ਦੁਆਰ ਕਹੋ ਛਾਡ ਕੇ, ਫੜ ਕੇ ਨੀ ਰੱਖਣਾ ਵੀ ਜੀ ਸਭ ਪਹਿਲਾਂ ਪੁਰਾਣੇ ਬਰਾਦਰੀ ਸਾਡੀ, ਸਾਡੀ ਜੀ ਜਾਤ, ਸਾਡਾ ਜੀ ਕੁਣਬਾ ਫਲਾਣੀ ਥੜੀ ਤੇ ਮੜੀ ਤੇ ਜਾਂਦਾ ਸੀ, ਨਹੀਂ, ਛੱਡ ਕੇ ਤੇ ਫੇਰ ਆਉਣਾ ਹੈ। ਇੱਥੇ ਕਦੋਂ ਆਉਣਾ, ਸਗਲ ਦੁਆਰ ਕੋ ਛੱਡ ਕੇ, ਤੇ ਫੇਰ ਆ ਕੇ ਕਹਿਣਾ ਗਹਿਓ ਤੁਹਾਰੋ ਦੁਆਰ, ਤੇ ਫਿਰ ਉਹ ਕੀ ਕਰਦਾ, ਬਾਹਾਂ ਜਿਲ੍ਹਾਂ ਦੀ ਪਕੜੀ ਹੈ, ਸਿਰ ਬੀਜਾ ਬਾਹੇ ਨਾ ਛੋਟੀਆ, ਫਿਰ ਉਹ ਬਾਂਹ ਫੜਦਾ ਤੇ ਮੇਰਾ ਸਾਹਿਬ ਕਹਿੰਦਾ ਬਾਹੇ ਗਹੇ ਕੀ ਲਾਜ ਅਸ, ਫਿਰ ਉਹ ਤੁਹਾਡੀ ਲਾਜ ਰੱਖਦਾ, ਪੱਤ ਰੱਖਦਾ, ਗੋਬਿੰਦ ਦਾਸ ਤੁਹਾਰ ਇੱਕ ਉਹ ਅੰਕਾਰ। ਮੈਂ ਨੀ ਜਾਣਦਾ ਕਿ ਦੂਜਾ ਕੌਣ ਹੈ, ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾਂ ਤੇਰੇ ਤੁਝ ਗੁਣ ਅਵਰ ਨਾ ਜਾਣਾ, ਮੇਰੇ ਸਾਹਿਬਾ ਗੁਣ ਗਾਵਾਂ, ਕਹੋ ਨਾ ਸਾਰੇ ਗੁਣ ਗਾਵਾਂ ਨਿਤ ਤੇਰੇ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਛੋਟੀ ਜੀ ਚਮਕ ਜਿਹੜੀ ਹੈ ਨਾ, ਕਿਸੇ ਸ਼ੋਹਰਤ ਦੀ, ਕਿਸੇ ਲਾਲਚ ਦੀ, ਉਹ ਸਾਨੂੰ ਪਤਾ ਨੀ ਕਿਤੇ ਕਿਤੇ ਗੁਣ ਗਾਉਣ ਲਾ ਦਿੰਦੀ ਹੈ। ਤੋ ਇਹ ਇਨ੍ਹਾਂ ਕੁ ਅੱਖਰ ਜਿਹੜਾ ਸਾਹਿਬ ਨੇ ਸਾਡੀ ਝੋਲੀ ਚ ਪਾਇਆ, ਇਹ ਸੰਪੂਰਨ ਗਿਆਨ ਹੈ, ਗੁਰਮਤ ਦਾ ਰੂਹਾਨੀ ਗਿਆਨ, ਇੱਕ ਓਂਕਾਰ ਤੇ ਪੌੜੀ ਹੈ ਇੱਥੋਂ ਤੱਕ ਪਹੁੰਚਣ ਲਈ ਸਤਿਗੁਰ ਪ੍ਰਸਾਦ ਮਹਾਰਾਜ ਜੋ ਸ਼ਬਦ ਵਿੱਚ ਬਖਸ਼ ਰਹੇ ਆ। ਸਾਡੀ ਜਿੰਦ ਨੂੰ ਇਸਤਰੀ ਬਣਾ ਕੇ ਮਿੱਥ ਕੇ ਸਤਿਗੁਰੂ ਗੱਲ ਕਰ ਰਹੇ ਆ। ਜਦੋਂ ਬਹੁਤਾ ਉਪਦੇਸ਼ ਮਹਾਰਾਜ ਨੇ ਇਸਤਰੀ ਰੂਪ ਨੂੰ ਦਿੱਤਾ, ਕਿਉਂਕਿ ਕੰਤ ਦੀ ਖੁਸ਼ੀ ਲੈਣ ਵਾਸਤੇ, ਜ਼ਿੰਦਗੀ ਨੂੰ ਕਮਾਉਣ ਵਾਸਤੇ ਜੋ ਗੁਣ ਇਸਤਰੀ ਵਿੱਚ ਹੈ ਉਹ ਪੁਰਖ ਹੋਣ ਦੇ ਗੁਮਾਨ ਵਿੱਚ ਨਹੀਂ ਹੈ। ਇਹ ਵਡਿਆਈ ਤੁਹਾਡੀ ਝੋੜੀ ਚ ਭੈਣੋ ਭਾਈ ਤੇ ਸਾਨੂੰ ਸਾਰਿਆਂ ਨੂੰ ਕਿਹਾ ਵੀ ਆਹ ਇਸਤਰੀ ਬਣ ਕੇ ਸਿੱਖਿਆ ਲੈ ਜਿਵੇਂ ਇੱਕ ਸੁਹਾਗਣ ਆਪਣੇ ਕੰਤ ਦੀ ਖੁਸ਼ੀ ਲੈਂਦੀ ਹੈ ਤੂੰ ਵੀ ਉਹਦੇ ਕੋਲੋਂ ਸਿੱਖ ਦੁਨਿਆਵੀ ਤੌਰ ਤੇ ਜਿਵੇਂ ਉਹ ਆਪਣੇ ਕੰਤ ਦੀ ਖੁਸ਼ੀ ਲੈਂਦੀ ਏਦਾਂ ਸਾਰੇ ਅਸੀਂ ਇਸਤਰੀ ਬਣ ਕੇ ਵਾਹਿਗੁਰੂ ਕੰਤ ਦੀ ਖੁਸ਼ੀ ਲਈਏ ਤੇ ਮਹਾਰਾਜ ਸੱਚੇ ਪਾਤਸ਼ਾਹ ਸ਼ੰਤ ਵਿੱਚ ਨਾਲ ਸ਼ਬਦ ਲਿਖਿਆ ਸ਼ੰਤ ਦੱਖਣੀ ਇਹ ਕਵਿਤਾ ਦਾ ਇੱਕ ਤੋਲ ਹੈ ਸ਼ੰਤ ਇੱਕ ਪੱਖ ਹੈ ਕਾਵਕਤਾ ਦਾ ਦੋਹਰੇ ਸਲੋਕ ਸ਼ੰਤ ਬਹੁਤ ਸਾਰੀ ਵਾਰੀ ਰਾਗਾਂ ਦੇ ਨਾਲ ਮਹਾਰਾਜ ਲਿਖਦੇ ਰਾਗ ਗੌੜੀ ਪੂਰਬੀ ਖੇਤਰ ਦੇ ਪੈਤਰਨ ਤੇ ਗਾਇਆ ਜਾਣ ਵਾਲਾ ਰਾਗ ਦੱਖਣੀ ਖੇਤਰ ਦੀ ਤਰਜ ਤੇ ਗਾਇਆ ਜਾਣ ਵਾਲਾ ਸ਼ੰਤ ਇਸ ਲਈ ਨਾਲ ਇਹ ਸਿਰਲੇਖ ਹੈ ਸ਼ੰਤ ਦੱਖਣੀ ਜੋ ਮਹਾਰਾਜ ਕਿਰਪਾ ਕਰ ਰਹੇ ਆ ਇੱਕ ਵਾਰ ਸਾਰੇ ਰਸਨਾ ਪਵਿੱਤਰ ਕਰੋ ਤੇ ਅਰਜੋਈ ਕਰੀਏ ਸਾਡਾ ਮਨ ਟਿਕ ਜਾਏ ਨਿੱਟ ਕੇ ਨਾ ਸਹਿਜ ਨਾਲ ਆਪਣੇ ਕੋਲ ਥੋੜੇ ਜਿਹੇ ਮਿੰਟ ਹੁੰਦੇ ਆ ਤੇ ਗੁਰਮੁਖੀ ਚੌਂਕੜੇ ਲਾ ਕੇ ਪ੍ਰੇਮ ਚ ਭਿੱਜ ਕੇ ਸਭ ਕੁਝ ਭੁਲਾ ਕੇ ਆਪਣੀ ਸੁਰਤ ਨੂੰ ਵਾਹਿਗੁਰੂ ਨਾਲ ਜੋੜ ਕੇ ਨਾ ਇੱਕ ਵਾਰੀ ਰੀਫਰੈਸ਼ ਨਹੀਂ ਕਰਦੇ ਜਿਵੇਂ ਸਾਡੇ ਬੱਚੇ ਕੰਪਿਊਟਰ ਚਲਾਉਂਦੇ ਉਹਨੂੰ ਰੀਫਰੈਸ਼ ਕਰਦੇ ਆ ਤੇ ਇੱਕ ਵਾਰੀ ਆਪਣੇ ਆਪ ਨੂੰ ਰੀਫਰੈਸ਼ ਕਰੋ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪਹਿਲਾ ਸ਼ੰਤ ਦੱਖਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੰਦ ਨਵੇ ਲੜੀਆ ਗੋਦ ਆਈ ਰਾਮ ਮਦ ਕੀ ਡਾਰ ਕਰੀ ਹਰ ਦੇਵ ਲਾਈ ਰਾਮ
ਸਤਿਗੁਰ ਜੀ ਕਿਰਪਾ ਕਰ ਰਹੇ ਮੁੰਧ ਬੜੀ ਵਾਰੀ ਇਸਤਰੀ ਰੂਪ ਨੂੰ ਮੁਖਾਤਬ ਹੋ ਕੇ ਕਹਿੰਦੇ ਸੁਣ ਮੁੰਡੇ ਹਰਨਾਖੀਏ ਮੁੰਦ ਕਿਹਾ ਉਸ ਭਾਗੀ ਇਸਤਰੀ ਨੂੰ ਜਿਹੜੀ ਆਪਣੇ ਕੰਤ ਦੀ ਖੁਸ਼ੀ ਲੈਣਾ ਚਾਹੁੰਦੀ ਇੱਥੇ ਮੁੰਦ ਸ਼ਬਦ ਵਰਤਿਆ ਨਵੇਲੜੀ ਨਵੀਂ ਨਰੋਈ ਮੁੰਦ ਨਵੇਲੜੀ ਮਤਲਬ ਸਾਡੀ ਜਿਹੜੀ ਜਿੰਦ ਹੈ ਇਹ ਬੜੀ ਨਵੀਂ ਨਰੋਈ ਹੈ ਮਤਲਬ ਇਹ ਕਿ ਦੁਨੀਆਂ ਦੇ ਕਲੰਕਾਂ ਤੋਂ ਮੁਕਤ ਹੈ ਅਜੇ ਨਵੀਂ ਨਰੋਈ ਹੈ ਮੁੰਦ ਅਜੇ ਇਹਨੂੰ ਦਾਗ ਨਹੀਂ ਲੱਗੇ ਤੇ ਇਸ ਨਵੀਂ ਨਵੇਲੜੀ ਮੁੰਦ ਨੂੰ ਇਸਤਰੀ ਨੂੰ ਇੱਕ ਗੱਲ ਆਖੀ ਮੇਰੀ ਰੂਹ ਨੂੰ ਮੁੰਦ ਨਵੇਲੜੀ ਆ ਗੋਇਲ ਆਈ ਰਾਮ ਹੁਣ ਗੋਇਲ ਸ਼ਬਦ ਬਾਣੀ ਚ ਵੇਖੋਗੇ ਨਾ ਗੋਇਲ ਤੇ ਗੋਇਲੀ ਗੋਇਲ ਆਇਆ ਗੋਇਲੀ ਬਾਣੀ ਚ ਬਚਨ ਪੜ੍ਹਦੇ ਹਾਂ ਕਿਆ ਤਿਸ ਡੰਪ ਪਸਾਰ ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ ਗੋਇਲ ਆਇਆ ਗੋਇਲੀ ਗੋਇਲੀ ਕਹਿੰਦੇ ਆ ਚਰਵਾਹਾ ਗਾਵਾਂ ਮੱਝਾਂ ਚਾਰਨ ਵਾਲਾ ਤੇ ਗਾਵਾਂ ਮੱਝਾਂ ਚਾਰਨ ਵਾਲਾ ਜਿਹੜਾ ਹੈ ਉਹ ਗਾਵਾਂ ਮੱਝਾਂ ਨੂੰ ਵੱਗ ਨੂੰ ਲੈ ਕੇ ਆਪਣੇ ਪਾਲੀ ਲੈ ਕੇ ਵੱਗ ਨੂੰ ਕਿੱਥੇ ਆਇਆ ਗੋਇਲ ਵਿੱਚ ਚਰਾਂਦ ਵਿੱਚ ਵਕਤ ਹੁੰਦਾ ਸੀ ਤੇ ਖੁੱਲੀਆਂ ਚਰਾਂਦਾਂ ਜ਼ਮੀਨਾਂ ਬੇਆਬਾਦ ਪਈਆਂ ਹੁੰਦੀਆਂ ਸੀ ਤੇ ਅਕਸਰ ਔੜ ਦੇ ਕਾਰਨ ਬਹੁਤੀਆਂ ਫਸਲਾਂ ਨਹੀਂ ਸੀ ਹੁੰਦੀਆਂ ਤੇ ਲੋਕ ਮੱਝਾਂ ਗਾਵਾਂ ਨੂੰ ਕਿੱਲੇ ਤੇ ਬੰਨ ਕੇ ਪੱਠੇ ਪਾਉਣ ਦੀ ਬਜਾਏ ਕੱਖ ਪਾਉਣ ਦੀ ਬਜਾਏ ਚਰਾਂਦਾਂ ਵਿੱਚ ਚਾਰਨ ਲਈ ਲੈ ਕੇ ਜਾਂਦੇ ਸੀ ਭਾਈ ਪੱਲਾ ਜੀ ਦੀ ਅਸੀਂ ਸਾਖੀ ਪੜ੍ਹਦੇ ਹਾਂ ਘਰ ਚ ਗਰੀਬੀ ਹੈ ਬਤਾਲੇ ਨਗਰ ਵਾਲੇ ਭਾਈ ਪੱਲਾ ਛੇਵੇਂ ਪਾਤਸ਼ਾਹ ਦੇ ਪਿਆਰੇ ਤੇ ਉਹ ਕੀ ਕੀਤਾ ਉਹਨਾਂ ਦਾ ਜੀ ਸਾਰੇ ਪਿੰਡ ਦਾ ਵੱਗ ਇਕੱਠਾ ਕਰਦੇ ਆ ਤੇ ਮੱਝਾਂ ਚਾਰਦੇ ਗਾਵਾਂ ਚਾਰਦੇ ਆ ਤੇ ਸਾਰਾ ਪਿੰਡ ਉਹਨਾਂ ਨੂੰ 6 ਮਹੀਨਿਆਂ ਬਾਅਦ ਦਾਣੇ ਦਿੰਦਾ ਏਦਾਂ ਪਿੰਡਾਂ ਦੇ ਵਿੱਚ ਜਦੋਂ ਚਰਾਂਦਾ ਹੁੰਦੀਆਂ ਸੀ ਤੇ ਇਸ ਤਰ੍ਹਾਂ ਸੇਪੀ ਰੱਖਿਆ ਹੁੰਦਾ ਸੀ ਸੀਰੀ ਰੱਖਿਆ ਹੁੰਦਾ ਸੀ ਕਿ ਉਹਨੇ ਸਾਰੇ ਪਿੰਡ ਦੀਆਂ ਮੱਝਾਂ ਗਾਵਾਂ ਚਾਰਨੀਆਂ ਤੇ ਫਿਰ ਲਿਆ ਕੇ ਆਪੋ ਆਪਣੇ ਘਰੀਓ ਵੜ ਜਾਣੀਆਂ ਹੁਣ ਗੋਇਲ ਦੇ ਕੋਲ ਗੋਇਲੀ ਦੇ ਕੋਲ ਮੰਨ ਲਓ 100 ਮੱਝਾਂ ਗਾਵਾਂ ਸਾਰੇ ਪਿੰਡ ਦੀਆਂ 100 ਮੱਝਾਂ ਗਾਵਾਂ ਤੇ ਉਹ ਸੋਚੇ ਵੀ ਆਫਰਿਆ ਫਿਰੇ ਵੇਖੋ ਮੇਰੇ ਕੋਲ 100 ਮੱਝਾਂ ਗਾਵਾਂ ਜਿੱਥੇ ਇਹ ਚਰ ਰਹੀਆਂ ਨੇ ਇਹ 100 ਘਮਾਂ ਜ਼ਮੀਨ ਹੈ ਪਰ ਜਦੋਂ ਸ਼ਾਮਾਂ ਪੈਂਦੀਆਂ ਨੇ ਉਹ ਮੱਝਾਂ ਗਾਵਾਂ ਨੂੰ ਲੈ ਕੇ ਪਿੰਡ ਨੂੰ ਜਾਂਦਾ ਤੇ ਆਪੋ ਆਪਣੇ ਘਰਾਂ ਨੂੰ ਉਹ ਮੱਝਾਂ ਗਾਵਾਂ ਇੰਨੀਆਂ ਸਿਆਣੀਆਂ ਹੁੰਦੀਆਂ ਕਿ ਜਿਹਦਾ ਜਿਹਦਾ ਘਰ ਆਉਂਦਾ ਉਹ ਆਪਣੇ ਆਪਣੇ ਘਰ ਨੂੰ ਵੜਦੀ ਜਾਂਦੀ ਹੈ ਤੇ ਆਖਰ ਤੇ ਜਿਹੜਾ ਚਰਵਾਹਾ ਹੁੰਦਾ ਤੇ ਉਹਦੇ ਹੱਥ ਚ ਰਹਿ ਜਾਂਦਾ ਡੰਡਾ। ਸਾਰਾ ਦਿਨ ਉਹਦੇ ਕੋਲ 100 ਮੱਝਾਂ ਗਾਵਾਂ ਸੀ ਤੇ ਸ਼ਾਮ ਨੂੰ ਉਹਦੇ ਕੋਲ ਕੀ ਰਹਿ ਗਿਆ? ਖਾਲੀ ਹੱਥ ਇੱਕ ਡੰਡਾ। ਹੁਣ ਸਾਡੀ ਰੂਹ ਨੂੰ ਮੁਖਾਤਬ ਹੋ ਕੇ ਮਹਾਰਾਜ ਕਹਿੰਦੇ ਨੇ, ਤੂੰ ਐਵੇਂ ਹੀ ਆਫਰਿਆ ਫਿਰਦਾ ਵੀ ਮੇਰੇ ਕੋਲ 100 ਕਮਾਲ ਜ਼ਮੀਨ, ਮੇਰੇ ਕੋਲ 100-200, ਵੇਖੋ ਕਿੰਨੀ ਪ੍ਰਾਪਰਟੀ, ਕਿੰਨਾ ਪਸਾਰਾ ਮੇਰਾ, ਤੇ ਜਿੱਦਣ ਸਮਾਂ ਪੁੱਗਣਾ, ਸਾਂਝ ਪੈਣੀ ਹੈ, ਉਦਣ ਤੇਰੇ ਪੱਲੇ ਕੱਖ ਵੀ ਨਹੀਂ ਰਹਿ ਜਾਣਾ। ਤੂੰ ਆਪਣੀ ਜ਼ਿੰਦਗੀ ਨੂੰ ਉਸ ਗੋਇਲੀ ਵਾਂਗ ਸਮਝ ਜਿਹਦੇ ਸਾਹਮਣੇ ਭਾਵੇਂ ਬਹੁਤ ਇੱਜੜ ਹੈ, ਬਹੁਤ ਗਾਵਾਂ ਮੱਝਾਂ, ਜੇ ਉਹਨਾਂ ਦੀ ਕੀਮਤ ਅੰਕਣੀ ਹੋਵੇ ਤੇ ਅੱਜ 50-50 ਹਜ਼ਾਰ ਦੀ ਮੱਝ ਗਾਂ ਮਿਲ ਜਾਂਦੀ ਹੈ, ਕੋਈ ਕਹੇਗਾ ਵੀ ਇਹ ਤੇ 50-60 ਲੱਖ ਦਾ, ਕਰੋੜ ਰੁਪਏ ਦਾ ਮਾਲ ਹੈ ਇਹਦੇ ਕੋਲ। ਪਰ ਜਦੋਂ ਸ਼ਾਮਾਂ ਪਈਆਂ, ਦਿਨ ਵਿਹਾ ਗਿਆ, ਉਹ ਕਾਹੇ ਜੋਗਾ ਵੀ ਨਹੀਂ ਹੈ। ਏਦਾਂ ਸਾਹਿਬ ਕਹਿੰਦੇ ਨੇ, ਮੁੰਦ ਨਵੇਲਰੀਆ ਗੋਇਲ ਆਈ ਰਾਮ, ਇਹ ਮੇਰੀ ਇਹ ਜਿੰਦੇ ਐਵੇਂ ਵੇਖ ਕੇ ਪਸਾਰਾ ਮਾਣ ਨਾ ਕਰ, ਤੇਰੀ ਹਾਲਤ ਉਸ ਚਰਵਾਏ ਵਰਗੀ ਹੈ ਜਿਹਦੇ ਕੋਲ ਦੇਖਣ ਨੂੰ ਤੇ ਅਗਲਾ ਕਹਿੰਦਾ ਤੇਰੀਆਂ 100 ਮੱਝਾਂ ਤੇ ਪੱਲੇ ਉਹਦੇ ਕੱਖ ਵੀ ਨਹੀਂ ਹੁੰਦਾ। ਐਵੇਂ ਗੁਮਾਨ ਨਾ ਕਰ, ਇੱਥੋਂ ਤੱਕ ਤੇਰਾ ਤੇ ਆ ਜਿਹੜੀ ਚਮੜੀ ਵੇਖਦੀ ਪਈ ਹੈ ਦਿਨ ਰਾਤ, ਇਹ ਵੀ ਤੇਰੀ ਨਹੀਂ ਹੈ। ਅਸਥਿਰ ਜੋ ਮਾਨਿਓ ਦੇ ਸੋ ਤੋ ਤੇਰੋ ਹੋਏ ਹੈ ਖਿਹੇ, ਕਿਉਂ ਨਾ ਹਰ ਕੋ ਨਾਮ ਲੇ ਮੂਰਖ ਨਿਲਾਜ ਰੇ, ਬੀਤ ਜੈ ਹੈ ਬੀਤ ਜੈ ਹੈ ਜਨਮ ਅਕਾਜ ਰੇ। ਬੰਦੇ ਨੂੰ ਸਭ ਤੋਂ ਵੱਡਾ ਭੁਲੇਖਾ ਹੈ ਮੇਰਾ ਕਿੰਨਾ ਕੁਝ ਹੈ, ਮੈਂ ਕਿੰਨਾ ਕੁਝ ਬਣਾ ਲਿਆ। ਤਰੱਕੀ ਕਰੋ, ਜ਼ਰੂਰ ਤਰੱਕੀ ਕਰੋ, ਮਿਹਨਤ ਕਰੋ, ਕਿਰਤ ਕਰੋ, ਤੰਦਰੁਸਤੀ ਵਾਹਿਗੁਰੂ ਤੁਹਾਨੂੰ ਦੇਵੇ, ਪਰ ਆਹ ਜਿਹੜੀ ਮੇਰੀ ਮੇਰੀ ਦੀ ਪਕੜ ਹੈ ਨਾ, ਇਹ ਸਾਨੂੰ ਸੰਸਾਰ ਵੱਲੋਂ ਤੇ ਉੱਚਾ ਚੁੱਕੀ ਜਾਂਦੀ ਹੈ ਪਰ ਆਤਮਕ ਤੌਰ ਤੇ ਨਿਘਾਰ ਚ ਲੈ ਜਾਂਦੀ ਹੈ। ਜਿੰਨੀ ਮੇਰੀ ਮੇਰੀ ਹੈ ਉਹਨੇ ਫਸ ਗਏ ਆ, ਮੇਰੀ ਮੇਰੀ ਧਾਰ ਬੰਧਨ ਬੰਧਿਆ ਤੇ ਲੈ ਕੇ ਕਿੱਥੇ ਗਏ? ਨਰਕ ਸੁਰਗੇ ਅਵਤਾਰ ਮਾਇਆ ਧੰਦਿਆ। ਸਾਨੂੰ ਬਾਬਾ ਰਵਿਦਾਸ ਜੀ ਕਹਿੰਦੇ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਤੂੰ ਉਸ ਗੋਇਲ ਦੀ ਵਾਂਗ ਕਹਿ ਰਿਹਾ ਮੇਰੇ ਕੋਲ ਏਡਾ ਵੱਗ, ਕੀ ਹੈ ਤੇਰਾ ਔਰ ਤੇਰੀ ਹਸਤੀ? ਬਾਬਾ ਰਵਿਦਾਸ ਕਹਿੰਦੇ, ਰੁੱਖ ਤੇ ਬੈਠੇ ਪੰਛੀ ਵਰਗੀ ਹੈ ਜਿਹੜਾ ਭਰਮ ਪਾਲ ਕੇ ਕਹਿੰਦਾ ਰੁੱਖ ਮੇਰਾ ਡਾਲ ਮੇਰਾ, ਉਹ ਭੋਲਿਆ ਤੇਰੇ ਤੋਂ ਪਹਿਲਾਂ ਕਿੰਨੇ ਇਸ ਰੁੱਖ ਤੇ ਬੈਠੇ ਤੇ ਉਡਾਰੀਆਂ ਮਾਰ ਕੇ, ਤੇਰਾ ਕੱਖ ਵੀ ਨਹੀਂ ਹੈ। ਇਹ ਉਨੀ ਦੇਰ ਹੀ ਤੂੰ ਭੁੱਲ ਭੁਲੇਖਾ ਖਾਈ ਬੈਠਾ ਜਿੰਨੀ ਦੇਰ ਉਸ ਰੁੱਖ ਦੀ ਡਾਲੀ ਤੇ ਬੈਠਾ। ਜੈਸੇ ਤਰਵਰ ਪੰਖ ਬਸੇਰਾ, ਤਰਵਰ ਕਹਿੰਦੇ ਰੁੱਖ ਨੂੰ, ਜਿਵੇਂ ਰੁੱਖ ਤੇ ਪੰਛੀ ਦਾ ਵਾਸਾ, ਘੜੀ ਦੋ ਘੜੀਆਂ ਵਾਸਤੇ ਹੀ ਹੈ, ਦਾਅਵੇ ਨਾ ਕਰ ਰੁੱਖ ਮੇਰਾ। ਇਹ ਅੱਖਰ ਬੜਾ ਪਿਆਰਾ ਵਰਤਿਆ, ਤੂੰ ਗੋਇਲ ਹੈ, ਗੋਇਲੀ ਹੈ, ਤੂੰ ਤੇ ਗੋਇਲ ਵਿੱਚ ਆਇਆ, ਮਤਲਬ ਤੂੰ ਚਰਵਾਹਾ ਹੈ ਤੇ ਚਰਾਂਦ ਵਿੱਚ ਆਇਆ, ਨਾ ਚਰਾਂਦ ਤੇਰੀ ਹੈ ਤੇ ਨਾ ਇਹ ਵੱਗ ਤੇਰਾ। ਤੇ ਜਦੋਂ ਤੇਰੀ ਜ਼ਿੰਦਗੀ ਦੀਆਂ ਸ਼ਾਮਾਂ ਪੈਣੀਆਂ ਤੇ ਫਿਰ ਚੱਲੇ ਜਵਾਰੀ ਦੋਏ ਹੱਥ ਚਾਰ, ਹੱਥ ਖਾਧੀ ਫਿਰ ਮੁੰਦ ਨਵੇਲੜੀ ਆ ਗੋਇਲ ਆਈ ਰਾਮ, ਮਟਕੀ ਡਾਰ ਧਰੀ ਹਰ ਲਿਵ ਲਾਈ ਰਾਮ। ਮਟਕੀ ਕਹਿੰਦੇ ਆ ਮੱਟ ਹੁੰਦਾ ਸੀ ਨਾ ਜੀ, ਵੱਡਾ ਮੱਟ, ਤੇ ਜਿਹੜੀ ਛੋਟੀ ਹੁੰਦੀ ਸੀ ਉਹਨੂੰ ਮਟਕੀ ਚਾਟੀ, ਵੱਡਾ ਚੱਟ ਵੀ ਕਹਿੰਦੇ ਸੀ ਜਾਂ ਮੱਟ। ਤੇ ਜਿਹੜੀ ਤੂੰ ਬੋਝ ਸਿਰ ਤੇ ਚੁੱਕੀ ਫਿਰਦੀ ਆ, ਜਿੰਦੇ ਇਹ ਮਟਕੀ ਸੁੱਟ ਦੇ ਕੱਲ ਨੂੰ ਭਾਰ ਚੁੱਕਿਆ ਹੋਇਆ, ਤੁਰ ਤੇ ਕਿਸੇ ਦੇ ਆਸਰੇ ਰਿਹਾ। ਹੁਣ ਮੰਨ ਲਓ ਬੰਦਾ ਟ੍ਰੇਨ ਚ ਚੜਿਆ ਨਾ, ਤੇ ਭੱਜ ਕੀ ਰਹੀ ਹੈ ਟ੍ਰੇਨ, ਕਾਹਦੇ ਆਸਰੇ? ਉਹ ਜਿਹੜੇ ਇੰਜਨ ਦਾ ਜ਼ੋਰ ਲੱਗ ਰਿਹਾ, ਤੇ ਇੱਕ ਬੰਦੇ ਨੇ ਸਿਰ ਤੇ ਪੰਡ ਚੁੱਕੀ ਹੋਈ ਹੈ ਮਨ ਪੱਕੇ ਦੀ, ਉਹ ਸੋਚਦਾ ਮੈਂ ਭਾਰ ਲੈ ਕੇ ਜਾ ਰਿਹਾ। ਉਹ ਤੂੰ ਨਹੀਂ ਲੈ ਕੇ ਜਾ ਰਿਹਾ, ਜਿਹੜਾ ਤੈਨੂੰ ਵੀ ਨਾਲ ਲੈ ਕੇ ਜਾ ਰਿਹਾ ਨਾ, ਉਹ ਲੈ ਕੇ ਜਾ ਰਿਹਾ। ਆਹੀ ਭੁਲੇਖਾ ਇੱਥੇ ਹੈ, ਮਨੁੱਖ ਨੇ ਐਵੇਂ ਹੀ ਛੱਜ ਬੰਨਿਆ ਹੋਇਆ ਸਿਰ ਦੇ ਉੱਤੇ, ਮੇਰੇ ਕਰਕੇ ਪ੍ਰਬੰਧ ਹੈ, ਮੇਰੇ ਕਰਕੇ ਸਾਰਾ ਕੁਝ ਹੈ, ਤੇ ਕਈ ਵਾਰੀ ਤੇ ਇੱਥੋਂ ਤੱਕ ਭੁਲੇਖਾ ਪੈ ਜਾਂਦਾ ਮੇਰੇ ਕਰਕੇ ਪੰਥ ਹੈ। ਇੱਥੇ ਵੀ ਭੁਲੇਖਾ ਖਾ ਜਾਂਦੇ ਆ, ਜਿਹੜੇ ਪੰਥ ਦਾ ਅੰਗ ਬਣ ਕੇ ਅਸੀਂ ਆਪਾਂ ਮਿਟਾਉਣਾ ਸੀ, ਇਹ ਵੀ ਭੁਲੇਖਾ ਖਾ ਜਾਂਦੇ ਆ ਮੇਰੇ ਕਰਕੇ ਪੰਥ ਹੈ। ਜਿਹੜਾ ਰੋਜ਼ ਪੜ੍ਹਦੇ ਫਿਰਦੇ ਸਿੱਖ ਕਿ ਪੰਥ ਚੱਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ, ਇਹ ਦਾਅਵਾ ਜਦੋਂ ਅਸੀਂ ਸਾਰੇ ਕਰਾਂਗੇ ਨਾ, ਤੇ ਸਿਵਾਏ ਕਲੇਸ਼ ਦੇ ਹੋਰ ਕੁਛ ਵੀ ਨਹੀਂ ਰਹਿਣਾ। ਮੈਂ ਚਲਾ ਰਿਹਾ ਪੰਥ, ਮੇਰੀ ਸਿਆਣਪ, ਇਹ ਪੰਡ ਲਾ ਦੇ, ਭਾਵੇਂ ਉਹ ਪੰਥਕ ਰੂਪ ਚ ਹੈ ਤੇ ਭਾਵੇਂ ਨਿੱਜੀ ਰੂਪ ਚ ਹੈ, ਹਾਂ ਤੂੰ ਆਪਣਾ ਫਰਜ਼ ਅਦਾ ਕਰ, ਤੇਰੀ ਜ਼ਿੰਮੇਵਾਰੀ ਵਾਹਿਗੁਰੂ ਨੇ ਲਾਈ ਹੈ। ਮਟਕੀ ਡਾਰ ਧਰੀ ਵਗਾਹ ਸੋਟੇ ਨੂੰ, ਜਿਹੜਾ ਮੇਰੀ ਮੇਰੀ ਦੀ ਪੰਡ ਸਿਰ ਤੇ ਚੁੱਕੀ ਹੋਈ ਹੈ ਨਾ, तू कुछ भी नहीं है, तू गोयली है, तो खाली हाथ शाम नूं चल जाना है, पांड उतार दे वाहिगुरु नाल लिव ला लै।
लिव लाई हर स्यों रही गोयल, सहज शब्द सिंगारिया।
लिव लग गई है वाहिगुरु नाल, उन्होंने दो गुण बड़े कमाल दे भैणों, ख्याल करो। एक तो उन्होंने जिंदगी च सहज आ गया, एक उन्होंने जिंदगी का शिंगार बड़ा सोहना। हुण जदों जिंदगी दे शिंगार दी गल आउंदी है ते दुनियावी तौर ते साडा ध्यान कित्थे जांदा है? आपां अपनी धी दा विआह होवे ते शिंगार करदियां साडियां धीआं, 99% नकली शिंगार कर रहे हैं, किराए ते गहने लैके ते किराए ते कपड़े लैके, नकली गहने रेंट ते लए हुए आ वापस करदे ने। हुण ओह नकली जिंदगी, नकली शिंगार, नकली खुशियां। गुरु साहब जी कहिंदे जिंदगी नूं शिंगारना कादे नाल है? सहज शब्द सिंगारिया। जे शिंगारना है ते शब्द दे गुणा नाल शिंगार। शब्द तैनू सत संतोख भाव देगा, शब्द तैनू की रहेगा? निवन सो अखर खवन गुण, जेहबा मणिया मंत, जुबान दी मिठास देगा, मन दी निम्रता देगा, जरन दी शक्ति देगा। ते जिदन शब्द दे गुणा नाल जिंदगी नूं शिंगारेंगी, उदन जिंदगी च सहज आएगा। हे मुंद, हे स्त्री, हे मेरी रूह सुन, तेन गुरु शिंगार रहा शब्द नाल, ते ए गुण ग्रहण कर।
कर जोड़ गुर पह कर बेनती, मिलो साच प्यारिया।
निम्रता लिया ते हाथ जोड़ के गुरु विचोले नूं कह कि मैनू मेरे सौ नाल मिला दो, मैनू मेरे प्यारे नाल मिला। पाव मिलोवा मन मल तोवा, ए मन तैं तू देसा, सुन मीता हौ तेरी शरनाई आया, प्रभ मिलो दियो उपदेसा, मैनू मिला दियो महाराज। तू तरला लैके क्या कर, कोई जन हर स्यों देवै जोर, चरण गौ बको शुभ रसना दीजै। मैं प्राण तक भेट कर दिया, ए जोदरी करके मैं प्यारे नाल मिलना है।
धन पाई भगती देख प्रीतम, काम क्रोध निवारिया।
धन भी इस्त्री, धन पिर, ए ना आखिए पढ़दे ना, पिर पति ते धन इस्त्री, कहिंदे कठे बैठन नाल नहीं एक हुंदा, एक जोत दो मूर्ति होना पैंदा। इत्थे क्या धन पाए भगती देख प्रीतम, जिदन ए जिंद भगती विच रंगी गई, प्रेमा भगती दे विच, ते मेरे मालक दा मिलाप इन्ना पवित्र होना है। एक ते दुनियावी पति दा मिलाप है ना, शरीरक शोहां तक सीमित है, ए मिलाप इन्ना पवित्र होना है कि इस मिलाप ने अंदरों विकारां नूं मार देना है।
नानक मुंड नवेल सुंदर देख फिर साधारिया।
साधारिया धारण कीता, फिर वाली हो गई, वेखो किन्नी सोहनी है सुभागी। हुण जे दुनियावी गहने ते अंतां दे पाए होण पर कंत वाली ना हुई होवे ते ओ गहने कन्नां नूं खाण नूं पैंदे। सात संगत सखी काजल हार तंबोल सबै किश साजिया, सोलां किए शिंगार के अंजन पाजिया। जे घर आवै कंत फिर ते मुल पै गया, जे घर आवै कंत सबो किश पाईऐ। हर हां कंत है बाद शिंगार सब रखा जाइ। आ महीना आरंभ होया ते तुसीं बचन सुनिया होएगा, भादो भरम भुली भर जोबन पछताणी, जल थल नीर भरै बरस रुते रंग माणी, बरसै निस्काली क्यों सुख बाली, दादर मोर लवंते, प्रियो प्रियो चवै बंबीहा बोलै, भयंगम फिरै दिसंते। मच्छर डंग सायर भर सुभर, बिन हर क्यों सुख पाई है, नानक पूछ चलो गुरे अपना, जह प्रभ तै ही जाइए। रुत सोहनी है, मौसम बदल गया, बारिश हो रही है, बड़ा सोहना सुहावना, मोर कूकदे है बागां विच, हरियावल ही हरियावल आ गई है, पर जिहड़ी कंत तो भी होनी है वह कित्थे सुखी है। सावन बड़ा सोहना आया सी, सावन सर समना घन बरसा रुते आए, मन तन सौ भावै फिर परदेस सधाए, फिर घर नहीं आवै मरिया हावै, दामन चमक डराई, सेज अकेली खरी दुहेली, मरन भया दुख माए। कादा मिलाप तो बिना कादा सुख। ਉਸ ਭਾਗੀ ਸ਼ਿੰਗਾਰੀ ਹੋਈ ਹੈ ਜਿਹੜੀ ਕੰਤ ਵਾਲੀ ਹੈ।
ਸਾਚੋ ਨਵੇ ਲੜੀਏ ਜੋਬਨ ਬਾਲੀ ਰਾਮ,
ਇਹ ਜੋਬਨ ਚਮਕਤੀ ਹੋਈਏ ਹੇ ਬਾਲ ਮਤ ਵਾਲੀਏ, ਤੂੰ ਸੱਚ ਨੂੰ ਕਮਾਏਗੀ ਤੇ ਨਵੀਂ ਨਵੇਲੀ ਹੈ, ਨਹੀਂ ਤੇ ਫਿਰ ਘਸ ਪਿੱਟ ਕੇ ਜਿੰਦ ਨਾੜੀ ਹੋ ਜਾਏਗੀ, ਕਲੰਕਤ ਹੋ ਜਾਏਗੀ। ਸੱਚ ਨੂੰ ਕਮਾ ਤੂੰ
ਆਓ ਨਾ ਜਾਓ ਕਵੀ ਆਪਣੇ ਸਹਿਲਾਲੀ ਰਾਮ,
ਕਿਤੇ ਆਉਣ ਜਾਣ ਦੀ ਲੋੜ ਨਹੀਂ, ਧੱਕੇ ਖਾਣ ਦੀ ਲੋੜ ਨਹੀਂ ਕਿ ਵੀਰਵਾਰ ਇੱਧਰ ਨੂੰ ਚਲੇ ਗਏ, ਐਤਵਾਰ ਇੱਧਰ ਨੂੰ ਚਲੇ ਗਏ। ਆਓ ਨਾ ਜਾਏ ਕਹੀ, ਮੈਨੂੰ ਦੱਸੋ, ਆਓ ਨਾ ਜਾਏ ਕਹੀ ਆਪਣੇ ਸਹਿਲਾਲੀ, ਮੈਂ ਕਿਤੇ ਨੀ ਜਾਂਦੀ ਆਪਣਾ ਖਸਮ ਛੱਡ ਕੇ, ਮੈਂ ਆਪਣੇ ਸਹੁ ਦੇ ਨਾਲ ਹਾਂ। ਇਹ ਸੁਹਾਗਣ ਦਾ ਗੁਣ ਹੈ,
ਨਾਹੇ ਆਪਣੇ ਸੰਗ ਦਾਸੀ ਮੈਂ ਭਗਤ ਵਰ ਕੀ ਭਾਵੇ,
ਨਾ ਆਪਣੇ ਸੰਗ ਨਾ ਖਸਮ ਪਰਵਾਹ ਨਾਹੀ ਕਿਸੇ ਕੇ ਵੀ ਬਾਜ ਸੱਚਾ ਨਾ ਨਾਹ ਦਰਥ ਹੈ ਖਸਮ, ਇਹਦੇ ਕਿਹਾ ਨਾ ਆਪਣੇ ਸੰਗ ਦਾਸੀ। ਇਹ ਜਿਹੜੀ ਟੈਲਨ ਹੈ ਇਹ ਇਹਨੂੰ ਮਾਣ ਹੈ ਕਿ ਮੈਂ ਆਪਣੇ ਕੰਤ ਦੇ ਨਾਲ ਇਹਦੇ ਭਰੋਸੇ ਚ ਜੁੜਨਾ ਸਾਧ ਸੰਗਤ, ਉਹ ਮੇਰਾ ਸਹੁ ਜਿਹੜਾ ਹੈ ਉਹ ਸੱਚਾ ਸਦੀਵ ਰਹਿਣ ਵਾਲਾ ਹੈ।
ਅਵਾਦ ਬੋਧ ਅਕਥ ਕਥੀ ਸਹਿਜ ਪ੍ਰਭ ਗੁਣ ਗਾਵੇ,
ਕਥਿਆ ਨਹੀਂ ਜਾ ਸਕਦਾ ਜਿਹੜਾ ਅਕਥ ਹੈ ਜਿਹਦਾ ਪਾਰਾ ਵਾਰ ਨਹੀਂ, ਪਰ ਜਦੋਂ ਫੇਰ ਉਹਦੇ ਗੁਣ ਗਾਉਂਦਾ ਨਾ ਤੇ ਜ਼ਿੰਦਗੀ ਵਿੱਚ ਸਹਿਜ ਆਉਂਦਾ ਹੈ।
ਰਾਮ ਨਾਮ ਰਸਾਲ ਰਸੀਆ ਰਬਾ ਸਾਚ ਪਿਆਰੀਆ,
ਇਹ ਰਸ ਹੈ ਜੀ ਜਿਵੇਂ ਦੁਨੀਆਂ ਝੂਠੇ ਰਸ ਨਾ, ਜੀਭ ਦਾ ਵਕਤੀ ਰਸ, ਅੱਖਾਂ ਦਾ ਵਕਤੀ ਰਸ, ਕੰਨਾਂ ਦਾ ਵਕਤੀ ਰਸ, ਇਹ ਰਸ ਆਵੇ ਉਹ ਰਸ ਨਾ ਭਾਵੇ, ਤੇ ਜਿੱਦਣ ਇਹ ਚੱਖ ਲਿਆ ਰਾਮ ਰਸ ਪੀਆ ਰੇ, ਇਹ ਰਸ ਬਿਸਰ ਗਏ ਰਸ ਓ ਵੇਖਾ ਬਨ ਫੀਕਾ ਤਿਆਗ ਰੇ ਸਖੀਏ, ਨਾਮ ਮਹਾਰਸ ਕੀ ਪੀਣਾ ਜੀ, ਨਾਮ ਇਹਨੂੰ ਕੀ ਕਿਹਾ, ਨਾਮ ਸਾਰੇ ਕੋ ਨਾਮ ਮਹਾਰਸ, ਨਾਮ ਮਹਾਰਸ ਪੀਓ, ਇਸ ਮਹਾਰਸ ਨੂੰ ਪੀਣਾ। ਤੇ ਇੱਥੇ ਬਾਣੀ ਚ ਸ਼ਬਦ ਵਰਤਿਆ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਭਾਈ ਇਹ ਜਿਹੜਾ ਹੈ ਉੱਤਮ ਰਸ ਹੈ, ਬਾਕੀ ਸਭ ਰਸ ਹੋਸ਼ੇ ਹਨ।
ਗੁਰ ਸ਼ਬਦ ਦੀਆ ਦਾਨ ਕੀਆ ਨਾਨਕਾ ਵਿਚਾਰੀਆ,
ਮੈਨੂੰ ਕੀ ਦਿੱਤਾ ਗੁਰੂ ਨੇ ਜੀ, ਗੁਰੂ ਨੇ ਕੀ ਦਿੱਤਾ, ਸ਼ਬਦ ਦੀਆ। ਗੁਰੂ ਸਾਡੀ ਝੋਲੀ ਚ ਕੀ ਪਾ ਰਹੇ ਹੈ, ਕਿਹੜੀ ਬਖਸ਼ਿਸ਼ ਹੈ, ਗੁਰਪ੍ਰਸਾਦ, ਸ਼ਬਦ। ਤੇ ਜਿਹੜਾ ਸ਼ਬਦ ਨਾਲ ਉਹ ਟੁੱਟਾ ਹੈ, ਮਾਫ਼ ਕਰਿਓ ਮਹਾਰਾਜ ਨੇ ਕਿਹਾ ਉਹ ਪਾਗਲ ਹੋ ਗਿਆ। ਬਿਨ ਸ਼ਬਦ ਹੈ ਜੱਗ ਬੌਰਾਨੰ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜੱਗ ਬੌਰਾਨੰ। ਗੁਰਮੁਖੋ ਜੇ ਅਸੀਂ ਸ਼ਬਦ ਨਾਲੋਂ ਨਾ ਟੁੱਟੇ ਹੁੰਦੇ ਤੇ ਅੱਜ ਜਿਨ੍ਹਾਂ ਦੀਆਂ ਗੱਲਾਂ ਕਰ ਰਹੇ ਨਾ ਕਿ ਲੋਕੀ ਭਰਮ ਦਾ ਜਾਲ ਪਾ ਰਹੇ ਆ, ਇਹ ਚੋਰ ਨਹੀਂ ਸੀ ਲੱਗਣੇ, ਪਹਿਲਾਂ ਸਾਨੂੰ ਆਪਣਿਆਂ ਨੇ ਸ਼ਬਦ ਨਾਲ ਤੋੜਿਆ ਤੇ ਅੱਜ ਬਾਹਰਲੇ ਚੋਰ ਆ ਗਏ। ਗੁਰੂ ਨੇ ਸਾਨੂੰ ਸ਼ਬਦ ਨਾਲ ਜੋੜਿਆ, ਸੱਚੇ ਪਾਤਸ਼ਾਹ ਜੀ ਨੇ ਕੀ ਦਿੱਤਾ, ਗੁਰ ਸ਼ਬਦ ਦੀ ਆ ਦਾਨ ਕੀ ਆ, ਤੇ ਉਸ ਦਾਨ ਨਾਲ ਉਸ ਬਖਸ਼ਿਸ਼ ਨਾਲ ਨਾਨਕਾ ਵਿਚਾਰੀ ਆ, ਫਿਰ ਇਹ ਜਿਹੜੀ ਜਿੰਦ ਹੈ ਇਹ ਵਿਚਾਰਵਾਨ ਬਣ ਗਈ, ਸੋਝੀ ਵਾਲੀ ਸਿਆਣੀ ਹੋ ਗਈ।
ਸ੍ਰੀ ਦਰ ਫਿਰ ਸੰਗ ਸੂਤੀ ਰਾਮ,
ਸ੍ਰੀ ਧਰ ਵਿਦਵਾਨਾਂ ਨੇ ਅਰਥ ਕੀਤੇ ਕਿ ਮਾਇਆ ਦਾ ਕੰਤ ਹੈ ਜਿਹੜਾ ਮਾਲਕ ਹੈ, ਜਿਹੜਾ ਸਹੁ ਹੈ ਖਸਮ ਹੈ, ਮਾਇਆ ਪਿੱਛੇ ਨਾ ਭੱਜ, ਜਿਹੜਾ ਕੰਤ ਹੈ ਜਿਹਦੇ ਹੱਥ ਵਿੱਚ ਸਾਰੀ ਕਾਇਨਾਤ ਹੈ, ਮੈਂ ਉਹਦੇ ਪ੍ਰੇਮ ਵਿੱਚ ਮੋਹੀ ਹੋਈ ਹਾਂ। ਸ੍ਰੀ ਧਰ ਮੋਹੀ ਅੜੀ, ਬਹੁਤੇ ਤੇ ਮਾਇਆ ਮਮਤਾ ਮੋਹਣੀ ਚ ਹੈ ਨਾ ਜੀ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ, ਮਨਮੁਖਾਂ ਨੂੰ ਪ੍ਰਤੀਤ ਨਾ ਆਵੀ ਅੰਤਰ ਲੋਭ ਸੌ, ਗੁਰਮੁਖ ਪ੍ਰਤੀਤ ਵਿੱਚ ਜੁੰਦਾ। ਤੋ ਗੁਰਮੁਖ ਕਹਿੰਦਾ ਜਿਹੜੀ ਗੁਰਮੁਖ ਰੂਹ ਆ ਉਹ ਭਾਈ ਕਰਤੇ ਦੇ ਨਾਲ ਸੌ ਨਾਲ ਕੰਤ ਨਾਲ ਮੋਹੀ ਹੋਈ ਹੈ, ਫਿਰ ਸੰਗ ਸੁੱਤੀ ਰਾਮ, ਉਹਦਾ ਦਿਨ ਰਾਤ ਮੇਲ ਜਿਹੜਾ ਉਹ ਪਿਆਰੇ ਪਰਮੇਸ਼ਰ ਕੰਤ ਨਾਲ ਹੁੰਦਾ ਹੈ।
ਗੁਰ ਕੈ ਭਾਏ ਚਲੋ ਸਾਚ ਸੰਗੂਤੀ ਰਾਮ,
ਇਹ ਸੱਚ ਦਾ ਸੰਗ ਹੈ ਗੁਰੂ ਦੇ ਅਨੁਸਾਰ ਹੋ ਕੇ ਚੱਲਣਾ।
ਮਨ ਸਾਚ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀਆ
ਸੰਗ ਦਾ ਵਸਲ ਮਿਲਿਆ ਇਹ ਸਤਸੰਗੀ ਰੂਹ ਤੇ ਸੱਚ ਦੇ ਵਿੱਚ ਰੱਤੀ ਗਈ
ਇੱਕ ਪਾਏ ਇੱਕ ਮਨ ਨਾਮ ਵਸਿਆ ਸਤਿਗੁਰੂ ਹਮ ਮੇਲੀਆ
ਇੱਕ ਪਾਏ ਇਹ ਮਨ ਹਰਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਕੀ ਹੋਇਆ ਇੱਕ ਪਾਏ ਇੱਕ ਮਨ ਨਾਮ ਵਸਿਆ ਤੇ ਸਤਿਗੁਰੂ ਹਮ ਮੇਲੀਆ ਫਿਰ ਇਹ ਹੈ ਨਿਸ਼ਾਨੀ ਗੁਰੂ ਨਾਲ ਮਿਲਣ ਦੀ ਇੱਕ ਮਨ ਇੱਕ ਚਿੱਤ ਪਾਏ ਜਦੋਂ ਬਣ ਗਿਆ ਮਨ ਦਾ ਖੰਡਾ ਮੁੱਕ ਗਿਆ ਇਧਰ ਉਧਰ ਦੀ ਝਾਕ ਮੈਂ ਮੁੱਕ ਗਈ ਫਿਰ ਉਹ ਜਿੰਦ ਗੁਰੂ ਨਾਲ ਮਿਲੀ ਪ੍ਰਵਾਨ ਹੈ
ਦਿਨ ਰਹਿਣ ਘੜੀ ਨਾ ਚਸਾ ਵਿਸਰੇ ਸਾਸ ਸਾਸ ਨਿਰੰਜਨ
ਇਨ ਛਿਨ ਵਾਹਿਗੁਰੂ ਭਾਵੇਂ ਦਿਨ ਹੋਵੇ ਰਾਤ ਹੋਵੇ ਸਾਹ ਹੋਵੇ ਅੱਖੀ ਚਮਕਣ ਜਿੰਨਾ ਸਮਾਂ ਵਾਹਿਗੁਰੂ ਪਿਆਰਾ ਨਾ ਵਿਸਰੇ
ਸ਼ਬਦ ਜੋਤ ਜਗਾਏ ਦੀਪਕ ਨਾਨਕਾ ਪਉ ਭੰਜਨ
ਜੋਤ ਜਗਾਇਆ ਕਰੋ ਜੀ ਜੋਤ ਜਗਾਉਂਦੇ ਹੋ ਭੈਣੋ ਗੁਰੂ ਸਾਹਿਬ ਜੀ ਅੱਜ ਸਾਨੂੰ ਕਹਿ ਰਹੇ ਆ ਜੋਤ ਜਗਾਇਆ ਕਰੋ ਪਰ ਕਿਹੜੀ ਜੋਤ ਸ਼ਬਦ ਜੋਤ ਜਗਾਏ ਦੀਪਕ ਸ਼ਬਦ ਜੋਤ ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ ਅੰਧਿਆਰੇ ਦੀਪਕ ਚਾਹੀਏ ਇੱਕ ਬਸਤ ਅਗੋਚਰ ਲਹੀਏ ਦੀਵਾ ਚਾਹੀਦਾ ਜੋਤ ਜਗਾਇਆ ਕਰੋ ਪਰ ਜੋਤ ਉਹ ਜਿਹੜੀ ਸਾਡੀ ਰੂਹ ਨੂੰ ਰੋਸ਼ਨਾ ਦੇ ਜਿਹੜੀ ਲੋਕ ਸਾਡਾ ਲੋਕ ਪ੍ਰਲੋਕ ਚਾਨਣ ਕਰਦੇ ਉਹ ਜੋਤ ਹੈ ਗੁਰਸ਼ਬਦ ਦੀ ਗੁਰਸਾਖੀ ਜੋਤ ਪ੍ਰਗਟ ਹੋਈ ਜਗਦੀ ਪਈ ਹੈ ਸਿੱਖਿਆ ਲੈ ਤੂੰ ਉਸ ਜੋਤ ਦੇ ਚਾਨਣ ਚ ਆ ਜਾਏਗਾ ਤੇ ਮਹਾਰਾਜ ਕਹਿੰਦੇ ਹਰ ਘਰ ਚ ਹਰ ਹਿਰਦੇ ਚ ਜੋਤ ਜਗੇ ਗੁਰੂ ਦੇ ਸ਼ਬਦ ਦੀ ਜੋਤ ਪਿਰ ਦੇ ਨਾਲ ਜ਼ਿੰਦਗੀ ਨੂੰ ਜੋੜਦੀ ਹੈ
ਜੋਤ ਸਬਾਏੜੀਏ ਤ੍ਰਿਭਵਨ ਸਾਰੇ ਰਾਮ
ਜੋਤ ਸੁਭਾਈ ਕਿੱਥੇ ਆ ਹੁਣ ਉਹ ਜੋਤ ਇੱਕ ਜਗ੍ਹਾ ਤੇ ਨੀ ਫਲਾਣੇ ਥਾਂ ਜੋਤ ਜਗਦੀ ਹੈ ਨਹੀਂ ਉਹ ਜੋਤ ਸਾਰੇ ਜਗਤ ਵਿੱਚ ਹੈ ਜੋਤ ਸੁਭਾਈ ਅੜੀਏ ਸੁਭਾਈ ਅੜੀਏ ਤੇ ਭਵਨ ਸਾਰੇ ਰਾਮ ਖੰਡਾਂ ਬ੍ਰਹਿਮੰਡਾਂ ਚ ਜਿਹੜੀ ਮਹਾਰਾਜ ਕਹਿੰਦੇ ਨਾ ਸਭ ਨੇ ਜੋਤ ਜੋਤ ਹੈ ਸੋਏ ਸਤਿਗੁਰ ਸ਼ਬਦ ਉਜਾਰੋ ਦੀਪਾ ਇਹਨੇ ਰੁਸ਼ਨਾਣਾ ਸਾਡੇ ਜੀਵਨ ਨੂੰ ਤੇ ਉਹ ਰੱਬੀ ਜੋਤ ਸਾਰੀ ਕਾਇਨਾਤ ਵਿੱਚ ਜਗ ਰਹੀ ਹੈ
ਘੱਟ ਘੱਟ ਰੱਬ ਰਹਿਆ ਅਲੱਖ ਅਪਾਰੇ ਰਾਮ
ਕੋਈ ਪਾਰਾਵਾਰ ਨਹੀਂ ਉਹ ਸਭ ਘਟਾਂ ਵਿੱਚ ਪੂਰਨ ਹੈ
ਅਲੱਖ ਅਪਾਰ ਅਪਾਰ ਸਾਚਾ ਆਪ ਮਾਰ ਮਿਲਾਈਆ
ਉਹ ਲਖਿਆ ਤੇ ਨਹੀਂ ਜਾਂਦਾ ਪਰ ਜੇ ਆਪਾਂ ਮਾਰੀਏ ਤੇ ਫਿਰ ਮਿਲਦਾ ਆਪ ਗਵਾਈਏ ਤਾਂ ਸਹੁ ਪਾਈਏ ਔਰ ਕੈਸੀ ਚਤੁਰਾਈ ਤੂੰ ਆਪੇ ਨੂੰ ਮਾਰ ਕੇ ਨਿੱਜ ਨੂੰ ਮੈਂ ਨੂੰ ਮਾਰ ਕੇ ਮਿਲਦਾ ਹੈ
ਹਉ ਮੈਂ ਮਮਤਾ ਲੋਭ ਜਾਲ ਸ਼ਬਦ ਨਾਲ ਚੁਕਾਈਏ
ਸ਼ਬਦ ਨਾਲ ਉਜਲੀ ਹੋਣਾ ਹਉ ਮੈਨੂੰ ਇਹ ਕਸ਼ਿਸ਼ ਹੈ ਜਿਹੜੀ ਸੰਸਾਰ ਦੀ ਮਾਇਆ ਦੀ ਖਿੱਚ ਹੈ ਮੋਹ ਨੂੰ ਇਹਨੂੰ ਸਾੜ ਦੇ ਤੇ ਜੇ ਜ਼ਿੰਦਗੀ ਉੱਜਲ ਕਰਨੀ ਹੈ ਤੇ ਸ਼ਬਦ ਮੈਲ ਚੁਕਾਈ ਹੈ ਕਿਸੇ ਨਦੀਆਂ ਨਾਲਿਆਂ ਤੇ ਨਾਤਿਆਂ ਮੈਲ ਨਹੀਂ ਉਤਰਨੀ ਇਹ ਸ਼ਬਦ ਦੀ ਕਮਾਈ ਤੇਰੇ ਜੀਵਨ ਨੂੰ ਨਿਰਮਲ ਕਰੇਗੀ
ਦਰ ਜਾਏ ਦਰਸ਼ਨ ਕਰੀ ਭਾਣ ਤਾਰ ਤਾਰ ਨਹਾਰਿਆ
ਮਾਲਕ ਜੀ ਇਹ ਸੁਹਾਗਣ ਪ੍ਰਵਾਨ ਹੋਵੇ ਤੇਰੇ ਦਰ ਤੇ ਆਏ ਤੇਰੇ ਦੀਦਾਰ ਹੋਣ ਤੇ ਤਾਰ ਨਹਾਰੇ ਪਾਤਸ਼ਾਹ ਮੈਂ ਡੁੱਬਣ ਤੋਂ ਬਚ ਜਾਵਾਂ ਮੈਨੂੰ ਤਾਰ ਲੈ
ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ ਨਾਨਕਾ ਹੋਰ ਧਾਰਿਆ
ਇਸ ਜਿੰਦ ਦੀ ਤ੍ਰਿਸ਼ਨਾ ਮੁੱਕ ਗਈ ਜੀ ਤ੍ਰਿਪਤ ਹੋ ਗਈ ਕਿਵੇਂ ਤ੍ਰਿਪਤ ਹੋਈ ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ ਚੱਖਿਆ ਨਾ ਇਹ ਰਸ ਤੇ ਇਸ ਰਸ ਨੇ ਭੁੱਖਾਂ ਮਿਟਾ ਦਿੱਤੀਆਂ ਤਮਾਂ ਮਿਟਾ ਦਿੱਤੀ ਕਿਤੇ ਨੀ ਭਟਕੇਗੀ ਜਦੋਂ ਤਮਾਂ ਮਿਟ ਗਈ ਨਾਨਕਾ ਉਰ ਧਾਰਿਆ ਹਿਰਦੇ ਦੇ ਅੰਦਰ ਜਿਹੜਾ ਰਸਨਾ ਤੇ ਆਇਆ ਅਰਦਾਸ ਕਰੀਏ ਮਹਾਰਾਜ ਹਿਰਦੇ ਅੰਦਰ ਵੀ ਵਸੇ ਤੇ ਜਦੋਂ ਹਿਰਦੇ ਚ ਵਸਦਾ ਤੇ ਉਹਦੀ ਬਰਾਬਰੀ ਫਿਰ ਕੋਈ ਜਪ ਤਪ ਨਹੀਂ ਕਰ ਸਕਦਾ ਕੋਈ ਹੱਥ ਕਰਮ ਉਹਦੀ ਬਰਾਬਰੀ ਨਹੀਂ ਕਰ ਸਕਦਾ ਰਾਮ ਨਾਮ ਉਰ ਮਹਿ ਗਏ ਜਾਂ ਕਹਿ ਸਮ ਨਹੀਂ ਕੋਏ ਜਿਹੜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰ ਹੋਏ ਨਾ ਤੁਹਾਡੇ ਸੰਕਟ ਰਹਿਣਗੇ ਤੇ ਮੇਲ ਪਿਆਰੇ ਨਾਲ ਹੋ ਜਾਏਗਾ ਜੇ ਹਿਰਦੇ ਚ ਚਲਿਆ ਗਿਆ ਸੋ ਮਹਾਰਾਜ ਨੇ ਰਹਿਮਤ ਕੀਤੀ ਸਾਧ ਸੰਗਤ ਬਹੁਤ ਭੁੱਲਾਂ ਹੋਈਆਂ ਹੋਣਗੀਆਂ ਬਖਸ਼ ਲੈਣੀਆਂ पंक्ति नू एक बार फिर सुनिए जी।
दर जाए दर्शन करी पाणे तार तार नहारिया हर नाम अमृत चाख त्रिपति नानक